ਮਤੀ ਉਹਦਾ 9 ਬਾਪ ਉਹਦੀ 27 ਤੋਂ ਲੈ ਕੇ 34 ਆਏ ਤੱਕ। ਸਾਡਾ ਅੱਜ ਦਾ ਵਿਸ਼ਾ ਹੈ ਕੀ ਤੁਸੀਂ ਇਸ ਨੂੰ ਦੇਖ ਸਕਦੇ ਹੋ। ਇਹ ਦੇਖਣਾ ਹਮੇਸ਼ਾ ਦਿਲਚਸਪ ਹੁੰਦਾ ਹੈ ਕਿ ਲੋਕ ਚੀਜ਼ਾਂ ਨੂੰ ਇੰਨੇ ਵੱਖਰੇ ਢੰਗ ਨਾਲ ਕਿਵੇਂ ਵੇਖਦੇ ਹਨ। ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕੁਝ ਨੇ ਉਹ ਅਸਪਸ਼ਟ ਜਿਹੜੀ ਇੱਕ ਤਸਵੀਰ ਆ ਉਹ ਦੇਖੀ ਹੋਵੇ, ਜਿਹਦੇ ਵਿੱਚ ਕੁਝ ਲੋਕ ਜਿਹੜੇ ਇੱਕ ਬੁੱਢੀ ਔਰਤ ਨੂੰ ਦੇਖਦੇ ਆ ਅਤੇ ਪਰ ਕੁਝ ਲੋਕ ਆ ਇੱਕ ਜਵਾਨ ਔਰਤ ਨੂੰ ਉਸੇ ਪਿਕਚਰ ਦੇ ਵਿੱਚ ਜਾਂ ਉਸੇ ਤਸਵੀਰ ਦੇ ਵਿੱਚ ਇੱਕ ਜਵਾਨ ਔਰਤ ਨੂੰ ਦੇਖਦੇ ਆ। ਕੁਝ ਲੋਕ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰਨ ਪਰ ਉਹ ਉਸ ਤਸਵੀਰ ਦੇ ਵਿੱਚ ਸਿਰਫ ਇੱਕ ਹੀ ਜਿਹੜੀ ਆ ਤਸਵੀਰ ਉਹਨਾਂ ਨੂੰ ਨਜ਼ਰ ਆਉਂਦੀ ਆ, ਉਹਨਾਂ ਨੂੰ ਦੋਵੇਂ ਤਸਵੀਰਾਂ ਨਹੀਂ ਨਜ਼ਰ ਆਉਂਦੀਆਂ। ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਦੇਖ ਰਹੇ ਹੋ ਪਰ ਅਸਲ ਵਿੱਚ ਤੁਸੀਂ ਉਸ ਤਸਵੀਰ ਦਾ ਪੂਰਾ ਮਤਲਬ ਜਿਹੜਾ ਆ ਉਹ ਗਵਾ ਦਿੱਤਾ ਹੈ। ਇਸੇ ਤਰੀਕੇ ਨਾਲ ਮੈਨੂੰ ਲੱਗਦਾ ਹੈ ਕਿ ਅਸੀਂ ਪਿਛਲੇ ਹਫ਼ਤੇ ਜਿਹੜਾ ਸਾਡਾ ਜਨਤਕ ਅਖਾੜੇ ਵਿੱਚ SNP ਜਿਹੜੀ ਸਾਡੀ ਪਾਰਟੀ ਆ ਉਹਦੇ ਲੀਡਰਸ਼ਿਪ ਦੇ ਮੁਕਾਬਲੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਜੋ ਕੁਛ ਵੀ ਹੋਇਆ। ਔਰ ਹੋ ਸਕਦਾ ਕਿ ਇਹ ਦੇਖ ਕੇ ਤੁਹਾਡੇ ਲਈ ਸਦਮਾ ਤੁਹਾਨੂੰ ਲੱਗਾ ਹੋਵੇ ਕਿ ਦੁਨੀਆ ਬਾਈਬਲ ਵਿੱਚ ਜਾਂ ਸਾਡੇ ਜਿਹੜੀਆਂ ਈਸਾਈ ਬਾਈਬਲ ਦੇ ਵਿੱਚ ਦੇਖਦੇ ਹਾਂ ਕਿ ਚੀਜ਼ਾਂ ਨੂੰ ਕਿਵੇਂ ਮੂਲ ਰੂਪ ਵਿੱਚ ਵੱਖਰੇ ਤਰੀਕੇ ਨਾਲ ਦੇਖਦੇ ਆ ਲੋਕ। ਔਰ ਵਿਆਹ ਜਿਹੜਾ ਆ ਉਹ ਇੱਕ ਆਦਮੀ ਅਤੇ ਔਰਤ ਦੇ ਵਿਚਕਾਰ ਹੁੰਦਾ ਆ। ਸੈਕਸ ਜਿਹੜਾ ਆ ਉਹ ਵਿਆਹ ਲਈ ਸਭ ਤੋਂ ਵਧੀਆ ਕਿ ਵਿਆਹ ਲਈ ਉਹਨੂੰ ਰਾਖਵਾਂ ਰੱਖਿਆ ਜਾਵੇ। ਜਿਹੜਾ ਇੱਕ ਟਰਾਂਸ ਵੂਮੈਨ ਆ ਉਹ ਇੱਕ ਜਿਹੜਾ ਜੀਵ ਵਿਗਿਆਨਕ ਆਦਮੀ ਆ। ਅਤੇ ਚੌਥੀ ਗੱਲ ਜਿਹੜੀ ਆ ਅਣਜੰਮੇ ਬੱਚਿਆਂ ਨੂੰ ਨਾ ਮਾਰੋ। ਸੋ ਇਹ ਜਿਹੜੀਆਂ ਇਹਨਾਂ ਨੂੰ ਕਿੱਦਾਂ ਲੋਕ ਜਿਹੜੇ ਵੱਖਰੇ ਤਰੀਕੇ ਨਾਲ ਦੇਖਦੇ ਆ। ਬਾਈਬਲ ਦੀ ਸਿੱਖਿਆ ਅਤੇ ਇਤਿਹਾਸਕ ਈਸਾਈ ਵਿਸ਼ਵਾਸ ਦੁਆਰਾ ਸੂਚਿਤ ਕੀਤੇ ਗਏ ਬਿਲਕੁਲ ਵਾਜਿਬ ਵਿਚਾਰ ਅਤੇ ਵਿਚਾਰ ਆ, ਪਰ ਫੇਰ ਵੀ ਜਿਹੜਾ ਆ ਦੇਸ਼ ਆ ਉਹ ਬਿਲਕੁਲ ਬੇਕਾਬੂ ਹੋ ਜਾਂਦਾ ਆ। ਗੁੱਸੇ ਨਾਲ ਲੋਕ ਭੜਕ ਜਾਂਦੇ ਆ ਅਤੇ ਜਾਂਚ ਦੀ ਮੰਗ ਕਰਦੇ ਆ। ਅਤੇ ਜਿਹੜੀ ਕੇਟ ਫੋਰਬਸ ਸੀ ਉਹਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾਂਦਾ ਆ। ਹਰ ਖਬਰ ਬੁਲੇਟਿਨ ਵਿੱਚ ਇਸਦਾ ਦਬਦਬਾ ਹੈ ਅਤੇ ਅਚਾਨਕ ਤੁਸੀਂ ਮਹਿਸੂਸ ਕਰਦੇ ਆ ਕਿ ਸਾਡਾ ਸਮਾਜ ਜਿਹੜਾ ਆ ਉਹ ਕਿੰਨਾ ਡੂੰਘਾ ਅਤੇ ਜਾਣ ਬੁੱਝ ਕੇ ਅੰਨਾ ਹੋ ਗਿਆ ਆ। ਇਸ ਨੂੰ ਪ੍ਰਗਤੀਸ਼ੀਲਤਾ ਜਾਂ ਤਰੱਕੀ ਵਜੋਂ ਦਰਸਾਇਆ ਗਿਆ ਆ, ਗਿਆਨਵਾਨ ਅਤੇ ਸ਼ਕਤੀ ਕਰਨ ਵਜੋਂ ਦਰਸਾਇਆ ਗਿਆ ਹੈ, ਪਰ ਅਸਲ ਵਿੱਚ ਇਹ ਉਧਾਰਵਾਦੀ ਆ, ਦਮਨਕਾਰੀ ਆ ਅਤੇ ਤਾਨਾਸ਼ਾਹੀ ਆ। ਉਹ ਸੋਚਦੇ ਹਨ ਕਿ ਉਹ ਦੇਖਦੇ ਹਨ ਪਰ ਫਿਰ ਵੀ ਪੂਰੀ ਤਰ੍ਹਾਂ ਅੰਨੇ ਹਨ। ਖੈਰ ਅੱਜ ਸਵੇਰੇ ਅਸੀਂ ਕੁਝ ਲੋਕਾਂ ਨੂੰ ਮਿਲਣ ਜਾ ਰਹੇ ਹਾਂ ਜੋ ਅੰਨੇ ਹਨ ਪਰ ਪੂਰੀ ਤਰ੍ਹਾਂ ਦੇਖ ਸਕਦੇ ਹਨ, ਅਤੇ ਉਹ ਲੋਕ ਜੋ ਦੇਖ ਰਹੇ ਹਨ ਪਰ ਪੂਰੀ ਤਰ੍ਹਾਂ ਅੰਨੇ ਹਨ। ਅਤੇ ਅੱਜ ਸਵੇਰੇ ਸਾਡੇ ਲਈ ਸੋਚਣ ਲਈ ਸਵਾਲ ਇਹ ਹੈ ਕਿ ਕੀ ਤੁਸੀਂ ਇਸ ਨੂੰ ਦੇਖਦੇ ਹੋ। ਅਸੀਂ ਮੱਤੀ ਦੀ ਖੁਸ਼ਖਬਰੀ ਦਾ ਅਧਿਐਨ ਕਰ ਰਹੇ ਹਾਂ ਅਤੇ ਅਧਿਆਏ 5-7 ਵਿੱਚ ਅਸੀਂ ਯਿਸੂ ਦੇ ਕਹੇ ਬਾਰੇ ਕੁਝ ਵਿਸਤਾਰ ਵਿੱਚ ਦੇਖਿਆ, ਅਤੇ ਅਧਿਆਏ 8-9 ਵਿੱਚ ਅਸੀਂ ਇਹ ਖੋਜ ਕਰ ਰਹੇ ਹਾਂ ਕਿ ਯਿਸੂ ਨੇ ਕੀ ਕੀਤਾ ਸੀ। ਜਿਵੇਂ ਕਿ ਅਸੀਂ ਅਧਿਆਏ 8-9 ਨੂੰ ਦੇਖਿਆ ਹੈ ਕਿ ਉਹਨਾਂ ਦੇ ਅੰਦਰ ਦੋ ਜਿਹੜੇ ਭਾਗਾਂ ਦੇ ਨਾਲ ਚਮਤਕਾਰ ਦੇ 3 ਜਿਹੜੇ ਸੈੱਟ ਆ ਉਹ ਅਸੀਂ ਹਾਲ ਹੀ ਦੇ ਹਫ਼ਤਿਆਂ ਵਿੱਚ ਅਸੀਂ ਉਹਨਾਂ ਨੂੰ ਦੇਖਿਆ ਆ ਕਿ ਪਹਿਲਾ ਜਿਹੜਾ ਸੈੱਟ ਅਸੀਂ ਦੇਖਿਆ ਕਿ ਯਿਸੂ ਰਾਜਾ ਜਿਹੜਾ ਕੋੜ ਨੂੰ ਜਿਹੜਾ ਕੋੜ ਆ ਉਹਨੂੰ ਸਿਰਫ ਛੂਹਣ ਦੇ ਨਾਲ ਚੰਗਾ ਕਰਦਾ ਆ ਜਾਂ ਉਹਦੇ ਉੱਤੇ ਕੋੜ ਉੱਤੇ ਸ਼ਕਤੀ ਆ। ਯਿਸੂ ਰਾਜਾ ਆਪਣੇ ਸ਼ਬਦ ਦੁਆਰਾ ਹੀ ਜਿਹੜਾ ਆ ਉਹ ਦਰੰਗ ਨੂੰ ਚੰਗਾ ਕਰਨ ਦੀ ਸ਼ਕਤੀ ਰੱਖਦਾ ਆ। ਔਰ ਜਿਹੜਾ ਆ ਸਾਡੇ ਇਸ ਰਾਜੇ ਦੇ ਕੋਲ ਸਾਰਿਆਂ ਰੋਗਾਂ ਦੇ ਉੱਤੇ ਸ਼ਕਤੀ ਆ। ਇਹ ਅਸੀਂ 3 ਚੀਜ਼ਾਂ ਜਿਹੜੀਆਂ ਦੇਖੀਆਂ। ਫਿਰ ਅਸੀਂ 8 ਬਾਪ ਉਹਦੀ 18 ਤੋਂ ਲੈ ਕੇ 22 ਦੇ ਸੈਕਸ਼ਨ ਨੂੰ ਦੇਖਿਆ ਜੋ ਯਿਸੂ ਦੇ ਪਿੱਛੇ ਚੱਲਣ ਦੀ ਕੀਮਤ ਨਾਲ ਨਜਿੱਠਦਾ ਆ। ਅਤੇ ਫਿਰ ਅਸੀਂ ਰਾਜੇ ਦੀ ਜਿਹੜੀ ਆ ਸ਼ਕਤੀ ਆ ਉਹਨੂੰ ਕੁਦਰਤ ਉੱਤੇ ਸ਼ਕਤੀ ਦੇਖਿਆ, ਰਾਜੇ ਦੀ ਕੁਦਰਤ ਉੱਤੇ ਸ਼ਕਤੀ, ਫਿਰ ਰਾਜੇ ਦੀ ਭੂਤਾਂ ਦੇ ਉੱਤੇ ਸ਼ਕਤੀ, ਅਤੇ ਫਿਰ ਰਾਜੇ ਦੀ ਪਾਪ ਉੱਤੇ ਸ਼ਕਤੀ ਨੂੰ ਅਸੀਂ ਦੇਖਿਆ। ਸੋ ਫਿਰ ਅਸੀਂ ਦੂਜੇ ਸੈਕਸ਼ਨ ਦੀ ਜਾਂਚ ਕੀਤੀ ਜੋ ਮੱਤੀ ਨੂੰ ਬੁਲਾਉਣ ਅਤੇ ਵਰਤ ਰੱਖਣ ਦੇ ਮੁੱਦੇ ਨਾਲ ਸੀ। ਉਹਦੇ ਵਿੱਚ ਅਸੀਂ ਦੇਖਿਆ ਕਿ ਰਾਜੇ ਦੀ ਮੌਤ ਉੱਤੇ ਸ਼ਕਤੀ, ਅਤੇ ਫਿਰ ਜੋ ਕਿ ਅਸੀਂ ਅੱਜ ਦੇਖਾਂਗੇ। ਫਿਰ ਅਸੀਂ ਦੇਖਿਆ ਕਿ ਰਾਜੇ ਦੀ ਸਾਡੀ ਨਜ਼ਰ ਉੱਤੇ ਜਾਂ ਸਾਡੀ ਜਿਹੜੀ ਦੇਖਣ ਉੱਤੇ ਸ਼ਕਤੀ ਆ, ਅਤੇ ਫਿਰ ਦੇਖਦੇ ਹਾਂ ਕਿ ਜਿਹੜੀ ਰਾਜੇ ਦੀ ਜਿਹੜੀ ਸਾਡੇ ਬੋਲਣ ਉੱਤੇ ਵੀ ਯੇਸੂ ਰਾਜੇ ਦੀ ਜਿਹੜੀ ਸ਼ਕਤੀ ਆ। ਆਇਤਾਂ 27-34 ਵਿੱਚ ਅਸੀਂ ਰਾਜਿਆਂ ਦੀ ਦ੍ਰਿਸ਼ਟੀ ਉੱਤੇ ਸ਼ਕਤੀ ਅਤੇ ਰਾਜਿਆਂ ਦੀ ਬੋਲੀ ਉੱਤੇ ਸ਼ਕਤੀ ਵੇਖਦੇ ਹਾਂ। ਯੇਸੂ ਰਾਜੇ ਦੀ ਸਾਡੀ ਦ੍ਰਿਸ਼ਟੀ ਉੱਤੇ ਅਤੇ ਸਾਡੀ ਬੋਲੀ ਉੱਤੇ ਜਿਹੜੀ ਸ਼ਕਤੀ ਆ। ਪਹਿਲੀ ਨਜ਼ਰ 'ਤੇ ਇਹ ਨਜ਼ਰ ਅਤੇ ਬੋਲਣ 'ਤੇ ਇਹ ਚਮਤਕਾਰ ਇੱਕ ਐਂਟੀ ਕਲਾਈਮੈਕਸ ਦੇ ਇੱਕ ਭਾਗ ਵਾਂਗੂ ਲੱਗਦੀ ਹੈ, ਪਰ ਆਖਰਕਾਰ ਅਸੀਂ ਪਿਛਲੇ ਹਫ਼ਤੇ ਕੀ ਦੇਖਿਆ? ਅਸੀਂ ਯੇਸੂ ਨੂੰ ਇੱਕ ਛੋਟੀ ਮਰੀ ਹੋਈ ਕੁੜੀ ਨੂੰ ਦੁਬਾਰਾ ਜ਼ਿੰਦਾ ਕਰਦੇ ਪਾਇਆ, ਜੋ ਕਿ ਬਹੁਤ ਹੀ ਹੈਰਾਨੀਜਨਕ ਅਦਭੁਤ ਸੀ। ਯਕੀਨਨ ਉਸ ਤੋਂ ਬਾਅਦ ਕੁਝ ਵੀ ਜਿਹੜਾ ਐਂਟੀ ਕਲਾਈਮੈਕਸ ਹੋਵੇਗਾ ਠੀਕ ਨਹੀਂ, ਕਿਉਂਕਿ ਮੱਤੀ ਇੱਕ ਵੱਖਰੇ ਸਿਖਰ 'ਤੇ ਨਿਸ਼ਾਨਾ ਬਣਾ ਰਿਹਾ ਹੈ, ਜਿਵੇਂ ਕਿ ਅਸੀਂ ਕੁਝ ਅੰਨੇ ਦੇਖਦੇ ਹਾਂ ਪਰ ਫਿਰ ਵੀ ਪੂਰੀ ਤਰ੍ਹਾਂ ਦੇਖ ਰਹੇ ਹਨ, ਅਤੇ ਦੂਜੇ ਪਾਸੇ ਕੁਝ ਦੂਸਰੇ ਲੋਕ ਹਨ ਜੋ ਦੇਖਦੇ ਹਨ ਪਰ ਫਿਰ ਵੀ ਪੂਰੀ ਤਰ੍ਹਾਂ ਅੰਨੇ ਹਨ। ਖੈਰ, ਆਓ ਇਸ ਸਵਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਕੀ ਤੁਸੀਂ ਇਹਨੂੰ ਦੇਖਦੇ ਹਾਂ, ਅੱਗੇ ਵਧੀਏ। ਖੈਰ, ਆਓ ਪਹਿਲਾਂ ਧਿਆਨ ਦਈਏ, ਅੰਨਾ ਪਰ ਪੂਰੀ ਤਰ੍ਹਾਂ ਦੇਖ ਰਿਹਾ ਹੈ। ਸਿਨਾਗੋਗ ਜਾਂ ਮੰਦਰ ਦੇ ਹਾਕਮ ਅਤੇ ਉਸਦਾ ਪਰਿਵਾਰ ਖੁਸ਼ੀ ਮਨਾ ਰਹੇ ਹਨ, ਕਿਉਂਕਿ ਇਹ ਧੀ ਜੋ ਮਰ ਚੁੱਕੀ ਸੀ ਹੁਣ ਜਿਉਂਦੀ ਹੈ। ਪੇਸ਼ੇਵਰ ਸੋਗ ਕਰਨ ਵਾਲੇ ਅਤੇ ਬੰਸਰੀ ਵਜਾਉਣ ਵਾਲੇ ਇਸ ਕੁੜੀ ਬਾਰੇ ਸੁਣ ਕੇ ਗੁੰਗੇ ਹੋ ਗਏ ਹਨ, ਜੋ ਮਰ ਚੁੱਕੀ ਸੀ ਹੁਣ ਜ਼ਿੰਦਾ ਹੈ। ਸੋਗ, ਮੈਨੂੰ ਯਕੀਨ ਹੈ ਕਿ ਨੱਚਣ ਅਤੇ ਜਸ਼ਨ ਮਨਾਉਣ ਦਾ ਰਸਤਾ ਦਿੱਤਾ ਗਿਆ ਅਤੇ ਯੇਸੂ ਅਤੇ ਉਸਦੇ ਨਾਲ ਵਾਲੇ ਉੱਥੋਂ ਚਲੇ ਗਏ, ਅਤੇ ਜਿਵੇਂ ਹੀ ਉਹਨਾਂ ਨੇ ਕੀਤਾ, ਦੋ ਅੰਨੇ ਉਹਨਾਂ ਦਾ ਪਿੱਛਾ ਕਰਦੇ ਹਨ। ਨੋਟਿਸ, ਉਹਨਾਂ ਦੀ ਲੋੜ ਨੂੰ ਦੇਖ ਕੇ। ਅਸੀਂ ਆਇਤ 27 ਵਿੱਚ ਪੜ੍ਹਦੇ ਹਾਂ ਕਿ ਜਦੋਂ ਯੇਸੂ ਉੱਥੋਂ ਲੰਘ ਰਿਹਾ ਸੀ ਤਾਂ ਦੋ ਅੰਨੇ ਉਸਦੇ ਪਿੱਛੇ ਪਿੱਛੇ ਆ ਗਏ ਅਤੇ ਉੱਚੀ ਆਵਾਜ਼ ਵਿੱਚ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ। ਯੇਸੂ ਨੇ ਇੱਥੇ ਇੱਕ ਬਹੁਤ ਹੀ ਵਿਅਸਤ ਦਿਨ ਬਿਤਾਇਆ ਸੀ। ਉਸਨੇ ਯਰੂਸ ਦੀ ਅਤੇ ਉਸਦੀ ਧੀ ਦੀ ਖੁਸ਼ੀ ਦੀ ਸਥਿਤੀ ਨੂੰ ਛੱਡ ਦਿੱਤਾ ਅਤੇ ਜਦੋਂ ਦੋ ਅੰਨੇ ਆਦਮੀ ਉਸਦਾ ਪਿੱਛਾ ਕਰਨ ਲੱਗੇ, ਸ਼ਾਇਦ ਇਹ ਅੰਨੇ ਉਸ ਭੀੜ ਦਾ ਹਿੱਸਾ ਸਨ ਜੋ ਉਸ ਦਿਨ ਯੇਸੂ ਦੇ ਪਿੱਛੇ ਪਿੱਛੇ ਘਰ ਆਏ ਸਨ। ਸ਼ਾਇਦ ਉਹਨਾਂ ਨੇ ਯੇਸੂ ਦੀ ਅਦਭੁਤ ਕਾਰਜ ਸ਼ਕਤੀ ਬਾਰੇ ਸੁਣਿਆ ਸੀ, ਪਰ ਇਹ ਆਦਮੀ ਉਸਦਾ ਪਿੱਛਾ ਕਰਨ ਲੱਗ ਪਏ ਅਤੇ ਉੱਚੀ ਰੋਣ ਲੱਗੇ। ਹੁਣ ਇਹ ਜਿਹੜੀ ਰੋਣ ਦੀ ਇਜਾਜ਼ਤ ਇੱਕ ਨਿਮਰਤਾ ਵਾਲੀ ਨਹੀਂ ਸੀ। ਮੈਨੂੰ ਮਾਫ਼ ਕਰਨਾ ਜੀਸਸ, ਜੇ ਤੈਨੂੰ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਅਤੇ ਮੇਰਾ ਦੋਸਤ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਹੋ। ਇੱਦਾਂ ਦੀ ਗੱਲ ਨਹੀਂ ਸੀ ਲੱਗਦੀ। ਅਸਲੀ ਸ਼ਬਦ ਬਹੁਤ ਮਜ਼ਬੂਤ ਆ, ਉਹ ਯੂਨਾਨੀ ਸ਼ਬਦ ਉਸ ਪੁਕਾਰ ਲਈ ਵਰਤਿਆ ਗਿਆ ਆ ਜੋ ਯੇਸੂ ਨੇ ਸਲੀਬ ਉੱਤੇ ਆਪਣੀ ਜਿਹੜੀ ਚੀਕ ਮਾਰੀ ਸੀ, ਜਦੋਂ ਉਸਨੇ ਕਿਹਾ ਕਿ ਐਲਾਈ ਐਲੀ ਐਲੀ ਲਮਾ ਸਬਕਤਨੀ, ਜਦੋਂ ਯੇਸੂ ਨੇ ਸਲੀਬ ਉੱਤੇ ਪੁਕਾਰਿਆ ਸੀ। ਸੋ ਇੱਦਾਂ ਦੀ ਜਿਹੜੀ ਆਵਾਜ਼ ਦੇ ਨਾਲੇ ਇੰਨੇ ਜਿਹੜੇ ਆ ਉਹਦੇ ਪਿੱਛੇ ਉਹਨੂੰ ਚੀਕਾਂ ਮਾਰਦੇ ਹੋਏ ਬੁਲਾ ਰਹੇ ਆ ਕਿ ਦਾਊਦ ਦੇ ਪੁੱਤਰ, ਸਾਡੇ 'ਤੇ ਦਇਆ ਕਰ, ਜਿੱਦਾਂ ਯੇਸੂ ਮਸੀਹ ਨੇ ਉਸ ਸਲੀਬ ਦੇ ਉੱਤੇ ਉੱਚੀ ਪੁਕਾਰ ਕੇ ਕਿਹਾ ਸੀ ਕਿ ਲਮਾ ਲਮਾ ਸਬਕਤਨੀ। ਇਹ ਸ਼ਬਦ ਜਿਹੜੇ ਆ ਭੂਤਗ੍ਰਸਤ ਮਨੁੱਖਾਂ ਦੁਆਰਾ ਮਾਰੀਆਂ ਚੀਕਾਂ ਲਈ ਵੀ ਵਰਤੇ ਗਏ ਸੀ। ਇਹ ਰੋਣਾ ਸਰੋਤਿਆਂ ਲਈ ਕੋਈ ਨਿਮਰ ਬੇਨਤੀ ਨਹੀਂ ਸੀ, ਇਹ ਤੀਬਰ ਜਜ਼ਬਾਤੀ ਹਤਾਸ਼ ਦਿਲੋਂ ਨਿਕਲੀ ਹੋਈ ਆਵਾਜ਼ ਸੀ। ਇਹਨਾਂ ਬੰਦਿਆਂ ਦੀ ਲੋੜ ਤੋਂ ਨਿਕਲਿਆ ਰੋਲਾ ਅਤੇ ਚੀਕਾਂ ਸੀ। ਇਹ ਉੱਚੀ ਉੱਚੀ ਬੋਲੇ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ। ਉਹ ਦ੍ਰਿੜ ਸਨ, ਉਹ ਪੱਕੇ ਸਨ, ਉਹ ਯੇਸੂ ਨੂੰ ਉਸ ਸਮੇਂ ਵਿੱਚ ਕਿਸੇ ਵੀ ਚੀਜ਼ ਨਾਲੋਂ ਵੱਧ ਚਾਹੁੰਦੇ ਸਨ। ਉਹ ਇਸ ਸਮੇਂ ਯੇਸੂ ਬਾਰੇ ਭਾਵੁਕ ਸਨ, ਉਹ ਇਸ ਮੌਕੇ 'ਤੇ ਯਿਸੂ ਤੋਂ ਵੱਧ ਹੋਰ ਕੁਝ ਵੀ ਨਹੀਂ ਸੀ ਚਾਹੁੰਦੇ। ਅਤੇ ਇਸ ਵੱਲ ਧਿਆਨ ਦਿਓ, ਲੱਗਦਾ ਹੈ ਕਿ ਯਿਸੂ ਨੇ ਉਹਨਾਂ ਨੂੰ ਜਵਾਬ ਦੇਣ ਤੋਂ ਪਹਿਲਾਂ ਥੋੜ੍ਹੇ ਸਮੇਂ ਲਈ ਰੋਣ ਦਿੱਤਾ। ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਕਿਉਂ ਅਤੇ ਮੈਨੂੰ ਨਹੀਂ ਪਤਾ ਕਿ ਕਿਉਂ, ਪਰ ਸਿਰਫ ਉਸ ਦ੍ਰਿਸ਼ ਦੀ ਤਸਵੀਰ ਕਰੋ। ਯਿਸੂ ਸੜਕਾਂ ਤੋਂ ਉਸ ਆ ਰਹੀ ਆਵਾਜ਼, ਦਾਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ, ਯਿਸ ਵੱਲ ਤੁਰਦਾ ਗਿਆ। ਅਤੇ ਇਸ ਤਰ੍ਹਾਂ ਸਾਰੇ ਰਸਤੇ ਵਿੱਚ ਇਹ ਦੋਵੇਂ ਆਦਮੀ ਚੀਕਦੇ ਹੋਏ, ਆਪਣੀਆਂ ਆਵਾਜ਼ਾਂ ਦੇ ਸਿਖਰ 'ਤੇ ਚੀਕਦੇ ਹੋਏ ਜੋਸ਼ ਨਾਲ ਯਿਸੂ ਨੂੰ ਲੱਭ ਰਹੇ ਸਨ। ਇਸ ਗੱਲ ਤੋਂ ਨਹੀਂ ਡਰਦੇ ਸਨ ਕਿ ਲੋਕ ਕੀ ਸੋਚਣਗੇ ਜਾਂ ਲੋਕ ਕੀ ਕਹਿਣਗੇ। ਉਹ ਪੂਰੀ ਤਰ੍ਹਾਂ ਯਿਸੂ ਲਈ ਭੁੱਖੇ ਸਨ। ਉਹ ਉਸ ਨੂੰ ਹੋਰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਇਸ ਵੇਲੇ ਚਾਹੁੰਦੇ ਸੀ। ਉਹਨਾਂ ਦੇ ਰੋਣ ਦੀ ਵਚਨਬੱਧਤਾ, ਉਹਨਾਂ ਦੀ ਲੋੜ ਦੀ ਅਸਲ ਭਾਵਨਾ, ਇਹ ਉਦੋਂ ਤੱਕ ਨਹੀਂ ਸੀ ਜਦੋਂ ਤੱਕ ਯਿਸੂ ਉਸ ਜਗ੍ਹਾ ਦੇ ਦਰਵਾਜ਼ੇ ਵਿੱਚ ਨਹੀਂ ਗਿਆ ਜਿੱਥੇ ਯਿਸੂ ਠਹਿਰਿਆ ਹੋਇਆ ਸੀ ਕਿ ਉਸਨੇ ਇਹਨਾਂ ਦੋ ਆਦਮੀਆਂ ਦੇ ਨਾਲ ਗੱਲ ਕੀਤੀ। ਮਤਲਬ ਕਿ ਜਦੋਂ ਯਿਸੂ ਉਸ ਜਗ੍ਹਾ 'ਤੇ ਪਹੁੰਚ ਗਿਆ ਜਿੱਥੇ ਯਿਸੂ ਠਹਿਰਿਆ ਹੋਇਆ ਸੀ, ਉੱਥੇ ਜਾ ਕੇ ਯਿਸੂ ਮਸੀਹ ਨੇ ਇਹਨਾਂ ਦੋਨਾਂ ਬੰਦਿਆਂ ਨਾਲ ਗੱਲ ਕੀਤੀ, ਅੰਨਿਆਂ ਨਾਲ। ਉਹਨਾਂ ਦੀ ਪੁਕਾਰ ਦੀ ਵਚਨਬੱਧਤਾ ਪ੍ਰਭਾਵਸ਼ਾਲੀ ਹੈ ਸੀ ਕਿ ਨਹੀਂ? ਜਦੋਂ ਦੋਨੇ ਦੀ ਉਹ ਸੱਚਮੁੱਚ ਯਿਸੂ ਨੂੰ ਚਾਹੁੰਦੇ ਹਨ। ਅਸੀਂ ਯਿਸੂ ਨੂੰ ਕਿੰਨਾ ਕੁ ਚਾਹੁੰਦੇ ਹਾਂ? ਅਸੀਂ ਆਪਣੀ ਪੂਰੀ ਤਾਕਤ ਨਾਲ ਉਸਦਾ ਪਿੱਛਾ ਕਰਨ ਲਈ ਕਿੰਨੇ ਕੁ ਜਸ਼ੀਲੇ ਹਾਂ? ਅਸੀਂ ਆਪਣੀਆਂ ਇੱਛਾਵਾਂ ਅਤੇ ਲੋੜਾਂ ਨੂੰ ਉਸ ਕੋਲ ਲਿਆਉਣ ਲਈ ਕਿੰਨੇ ਕੁ ਪੱਕੇ ਜਾਂ ਦ੍ਰਿੜ ਹਾਂ? ਇਹ ਉਦੋਂ ਹੀ ਹੁੰਦਾ ਜਦੋਂ ਅਸੀਂ ਸੱਚਮੁੱਚ ਡੂੰਘੀ ਲੋੜ ਦਾ ਅਨੁਭਵ ਕਰਦੇ ਹਾਂ ਜਾਂ ਮਹਿਸੂਸ ਕਰਦੇ ਹਾਂ ਕਿ ਅਸੀਂ ਯਿਸੂ ਵੱਲ, ਫਿਰ ਅਸੀਂ ਉਸ ਵੇਲੇ ਯਿਸੂ ਵੱਲ ਮੁੜਦੇ ਹਾਂ। ਜਦੋਂ ਅਸੀਂ ਆਪਣੀ ਡੂੰਘੀ ਲੋੜ ਨੂੰ ਦੇਖਦੇ ਹਾਂ, ਉਸ ਵੇਲੇ ਅਸੀਂ ਯਿਸੂ ਵੱਲ ਮੁੜਦੇ ਹਾਂ। ਕੀ ਇਹ ਮੁਕਤੀ ਦੀ ਕੁੰਜੀ ਜਾਂ ਚਾਬੀ ਨਹੀਂ ਹੈ? ਜਦੋਂ ਤੁਹਾਨੂੰ ਉਹਦੀ ਲੋੜ ਹੁੰਦੀ ਹੈ, ਜਦੋਂ ਤੁਸੀਂ ਉਸਨੂੰ ਆਪਣੇ ਪੂਰੇ ਦਿਲ ਨਾਲ ਚਾਹੁੰਦੇ ਹੋ, ਤਾਂ ਫਿਰ ਹੀ ਤੁਸੀਂ ਉਹਨੂੰ ਪੁਕਾਰਦੇ ਹੋ। ਅੱਜ ਸਵੇਰੇ ਸਾਨੂੰ ਯਿਸੂ ਦੀ ਕਿੰਨੀ ਲੋੜ ਹੈ? ਮੈਨੂੰ ਉਸਦੀ ਕਿੰਨੀ ਲੋੜ ਹੈ? ਕਿਹੋ ਜਿਹੀ ਵਚਨਬੱਧਤਾ ਨਾਲ ਅਸੀਂ ਉਹਦੇ ਸਾਹਮਣੇ ਰੋਂਦੇ ਹਾਂ? ਅਗਲੀ ਜਿਹੜੀ ਗੱਲ ਦੇਖਦੇ ਹਾਂ ਕਿ ਸੱਚ ਦੇਖ ਕੇ। ਇਹਨਾਂ ਦੋ ਅੰਨੇ ਆਦਮੀਆਂ ਦੇ ਰੋਣ ਵਿੱਚ ਦੋ ਗੱਲਾਂ ਧਿਆਨ ਦੇਣ ਵਾਲੀਆਂ ਹਨ ਜੋ ਉਹਨਾਂ ਨੇ ਕਿਹਾ। ਮੱਤੀ ਨੇ ਇਸ ਗੱਲ ਨੂੰ ਰਿਕਾਰਡ ਕਰਨ ਦੇ ਯੋਗ ਸਮਝਿਆ, ਦਾਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ। ਤਾਂ ਇਹ ਅੰਨੇ ਕੀ ਕਹਿ ਰਹੇ ਸਨ? ਖੈਰ, ਪਹਿਲਾਂ ਉਸ ਨੂੰ ਦਾਊਦ ਦਾ ਪੁੱਤਰ ਕਹਿ ਕੇ ਵਾਅਦਾ ਕੀਤੇ ਹੋਏ ਮਸੀਹਾ ਵਜੋਂ ਉਸ ਵਿੱਚ ਆਪਣੇ ਵਿਸ਼ਵਾਸ ਦਾ ਐਲਾਨ ਕੀਤਾ ਜਾਂ ਕਰ ਰਹੇ ਸਨ। ਮੱਤੀ 1:1 ਵਿੱਚ ਦਾਊਦ ਦੇ ਪੁੱਤਰ ਯਿਸੂ ਮਸੀਹ ਦੀ ਵੰਸ਼ਾਵਲੀ ਦਾ ਇੱਕ ਰਿਕਾਰਡ, ਦਾਊਦ ਦਾ ਪੁੱਤਰ ਇੱਕ ਸਿਰਲੇਖ ਸੀ ਜੋ ਯਹੂਦੀਆਂ ਨੇ ਮਸੀਹਾ ਲਈ ਰਾਖਵਾਂ ਕੀਤਾ ਸੀ। ਇਹ ਇੱਕ ਸਿਰਲੇਖ ਸੀ ਜੋ ਵਾਅਦਾ ਕੀਤੇ ਮੁਕਤੀਦਾਤਾ ਦਾ ਹਵਾਲਾ ਦਿੰਦਾ ਸੀ। ਹੋ ਸਕਦਾ ਕਿ ਇਹਨਾਂ ਅੰਨੇ ਲੋਕਾਂ ਨੇ ਸੁਣਿਆ ਹੋਵੇ ਜੋ ਯਿਸੂ ਨੇ ਸਿਖਾਇਆ ਸੀ। ਇਹ ਬਿਲਕੁਲ ਨਿਸ਼ਚਿਤ ਜਾਪਦਾ ਹੈ ਕਿ ਉਹ ਯਿਸੂ ਦੁਆਰਾ ਕੀਤੇ ਗਏ ਕੰਮਾਂ ਦੇ ਗਵਾਹ ਸਨ, ਅਤੇ ਅਜਿਹਾ ਲੱਗਦਾ ਹੈ ਕਿ ਉਹ ਇਸ ਸਿੱਟੇ 'ਤੇ ਪਹੁੰਚ ਗਏ ਸਨ। ਇਸ ਲਈ ਆਪਣੀਆਂ ਆਵਾਜ਼ਾਂ ਦੇ ਸਿਖਰ 'ਤੇ ਚੀਕ ਕੇ ਦਾਊਦ ਦੇ ਪੁੱਤਰ ਉਹ ਆਪਣੇ ਵਿਸ਼ਵਾਸ ਦਾ ਐਲਾਨ ਕਰਦੇ ਸਨ ਕਿ ਇਹ ਯਿਸੂ ਮਸੀਹਾ ਚੁਣਿਆ ਹੋਇਆ ਇਸਰਾਇਲ ਦਾ ਛਡਾਉਣ ਵਾਲਾ ਸੀ। ਹੁਣ ਹੋ ਸਕਦਾ ਉਹਨਾਂ ਦੀ ਸਮਝ ਬਾਰੇ ਥੋੜ੍ਹਾ ਨੁਕਸ ਹੋਵੇ। ਹੋ ਸਕਦਾ ਕਿ ਉਹਨਾਂ ਨੇ ਸੋਚਿਆ ਹੋਵੇ ਕਿ ਇਹ ਇੱਕ ਰਾਜਨੀਤਿਕ ਮਸੀਹਾ ਆ। ਮੈਨੂੰ ਨਹੀਂ ਪਤਾ, ਪਰ ਮੈਨੂੰ ਲੱਗਦਾ ਹੈ ਕਿ ਇੱਕ ਗੱਲ ਜਿਹੜੀ ਬਿਲਕੁਲ ਸਪਸ਼ਟ ਆ ਉਹ ਇਹ ਆ ਕਿ ਉਹ ਮਸੀਹਾ ਸੀ। ਇਹਨਾਂ ਦੋ ਅੰਨੇ ਆਦਮੀਆਂ ਨੇ ਕੁਝ ਅਜਿਹਾ ਦੇਖਿਆ ਜੋ ਸੰਪੂਰਨ ਦ੍ਰਿਸ਼ਟੀ ਵਾਲੇ ਦੂਸਰੇ ਨਹੀਂ ਦੇਖ ਸਕਦੇ ਸਨ। ਪਰਮੇਸ਼ਵਰ ਦਾ ਮਸੀਹ ਉਹਨਾਂ ਦੇ ਵਿਚਕਾਰ ਸੀ। ਸ਼ਾਇਦ ਇਹਨਾਂ ਅੰਨੇ ਆਦਮੀਆਂ ਨੂੰ ਮਸੀਹਾ ਦੇ ਸੰਬੰਧ ਵਿੱਚ ਯਸ਼ਾਇਆ ਦੀਆਂ ਭਵਿੱਖਬਾਣੀਆਂ ਬਾਰੇ ਪਤਾ ਸੀ। ਯਸ਼ਾਇਆ 35 ਵਿੱਚ ਸਾਡੇ ਕੋਲ ਮਸੀਹਾ ਦੀਆਂ ਅਸੀਸਾਂ ਦੀ ਤਸਵੀਰ ਹੈ, ਉਹ ਭਵਿੱਖ ਜਿਸ ਦਾ ਪਰਮੇਸ਼ਵਰ ਨੇ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਸੀ। ਯਸ਼ਾਇਆ 35 ਉਹਦੇ 3 ਬਾਬ ਤੋਂ 6 ਆਏ ਤੱਕ ਲਿਖਿਆ, ਕਮਜ਼ੋਰ ਬਾਜ਼ੂਆਂ ਨੂੰ ਫਿਰ ਤਾਕਤਵਰ ਬਣਾਓ, ਕਮਜ਼ੋਰ ਗੋਡਿਆਂ ਨੂੰ ਫਿਰ ਮਜ਼ਬੂਤ ਕਰੋ। ਲੋਕ ਭੈਭੀਤ ਹਨ ਅਤੇ ਉਲਝੇ ਹੋਏ ਹਨ, ਉਹਨਾਂ ਲੋਕਾਂ ਨੂੰ ਆਖੋ ਤਕੜੇ ਬਣੋ, ਭੈਭੀਤ ਨਾ ਹੋਵੋ। ਦੇਖੋ ਤੁਹਾਡਾ ਪਰਮੇਸ਼ੁਰ ਤੁਹਾਡੇ ਦੁਸ਼ਮਣਾਂ ਨੂੰ ਸਜ਼ਾ ਦੇਣ ਲਈ ਆਵੇਗਾ, ਉਹ ਆਵੇਗਾ ਅਤੇ ਤੁਹਾਨੂੰ ਤੁਹਾਡਾ ਇਨਾਮ ਦੇਵੇਗਾ, ਯਹੋਵਾ ਤੁਹਾਨੂੰ ਬਚਾਵੇਗਾ। ਫਿਰ ਅੰਨੇ ਲੋਕ ਦੁਬਾਰਾ ਦੇਖ ਸਕਣਗੇ, ਉਹਨਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ, ਫਿਰ ਬੋਲੇ ਲੋਕ ਸੁਣ ਸਕਣਗੇ, ਉਹਨਾਂ ਦੇ ਕੰਨ ਖੁੱਲ੍ਹ ਜਾਣਗੇ, ਵਿਕਲਾਂਗ ਲੋਕ ਹਿਰਨ ਵਾਂਗ ਨੱਚਣਗੇ, ਅਤੇ ਉਹ ਲੋਕ ਜਿਹੜੇ ਹੁਣ ਗੱਲ ਨਹੀਂ ਕਰ ਸਕਦੇ ਉਹ ਆਪਣੀ ਆਵਾਜ਼ ਵਿੱਚ ਖੁਸ਼ੀ ਦੇ ਗੀਤ ਗਾਉਣਗੇ। ਇਹ ਗੱਲ ਉਦੋਂ ਵਾਪਰੇਗੀ ਜਦੋਂ ਮਾਰੂਥਲ ਵਿੱਚ ਪਾਣੀ ਦੇ ਝਰਨੇ ਵਗ ਤੁਰਨਗੇ, ਸੁੱਕੀ ਧਰਤੀ ਉੱਤੇ ਪਾਣੀ ਦੇ ਚਸ਼ਮੇ ਵਗ ਪੈਣਗੇ। ਉਸ ਸਮੇਂ ਝੁਲਸੀ ਹੋਈ ਜ਼ਮੀਨ ਵਿੱਚ ਅਸਲੀ ਪਾਣੀ ਦੇ ਤਲਾਅ ਹੋਣਗੇ, ਸੁੱਕੀ ਧਰਤੀ ਉੱਤੇ ਪਾਣੀ ਦੇ ਖੂਹ ਹੋਣਗੇ, ਧਰਤੀ ਵਿੱਚੋਂ ਪਾਣੀ ਵਗੇਗਾ, ਪਾਣੀ ਦੇ ਲੰਮੇ ਪੌਦੇ ਉੱਥੇ ਉੱਗ ਪੈਣਗੇ ਜਿੱਥੇ ਕਦੇ ਜੰਗਲੀ ਜਾਨਵਰਾਂ ਦਾ ਰਾਜ ਸੀ। ਫਿਰ ਅੰਨੇ ਲੋਕ ਦੁਬਾਰਾ ਦੇਖ ਸਕਣਗੇ, ਉਹਨਾਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ, ਫਿਰ ਬੋਲੇ ਲੋਕ ਸੁਣ ਸਕਣਗੇ, ਉਹਨਾਂ ਦੇ ਕੰਨ ਖੁੱਲ੍ਹ ਜਾਣਗੇ। ਇਹਨਾਂ ਘਟਨਾਵਾਂ ਵਿੱਚ ਜੋ ਕੁਝ ਵਾਪਰ ਰਿਹਾ ਸੀ ਅਸੀਂ ਅੱਜ ਸਵੇਰੇ ਦੇਖ ਰਹੇ ਹਾਂ। ਇੰਜ ਜਾਪਦਾ ਕਿ ਇਹ ਦੋ ਅੰਨੇ ਆਦਮੀ ਇਸ ਮਹਾਨ ਸੱਚ ਨੂੰ ਦੇਖ ਰਹੇ ਹਨ। ਇਹ ਮਸੀਹਾ ਹੈ ਅਤੇ ਮਸੀਹਾ ਅੰਨੇ ਨੂੰ ਦ੍ਰਿਸ਼ਟੀ ਦੇਣ ਲਈ ਜਾਂ ਅੱਖਾਂ ਦੇਣ ਲਈ ਆਇਆ ਹੈ। ਉਹਨਾਂ ਨੂੰ ਆਪਣੇ ਗਿਆਨ ਵਿੱਚ ਇੱਕ ਨਿਸ਼ਚਿਤਤਾ ਹੈ ਕਿ ਯੇਸੂ ਕੌਣ ਹੈ, ਜਾਂ ਉਹਨਾਂ ਨੂੰ ਇਸ ਗੱਲ ਦੀ ਪਤਾ ਆ ਕਿ ਯੇਸੂ ਕੌਣ ਹੈ, ਅਤੇ ਆਪਣੇ ਸਾਰੇ ਦਿਲ ਨਾਲ ਉਹਦਾ ਪਿੱਛਾ ਕਰਦੇ ਹਨ। ਪਰ ਇਹਨਾਂ ਦੋਨਾਂ ਦਾ ਰੋਣਾ ਇਹ ਵੀ ਦਰਸਾਉਂਦਾ ਹੈ ਕਿ ਉਹਨਾਂ ਨੂੰ ਆਪਣੇ ਬਾਰੇ ਹੋਰ ਵੀ ਸਮਝ ਸੀ, ਉਹਨਾਂ ਨੂੰ ਉਹਨਾਂ ਦੇ ਆਪਣੇ ਬਾਰੇ ਵੀ ਹੋਰ ਸਮਝ ਸੀ, ਕਿਉਂਕਿ ਉਹ ਪੁਕਾਰ ਰਹੇ ਸਨ ਕਿ ਸਿਰਫ ਨਹੀਂ ਸਾਨੂੰ ਦ੍ਰਿਸ਼ਟੀ ਦਿਓ, ਸਾਡੀਆਂ ਅੱਖਾਂ ਨੂੰ ਠੀਕ ਕਰੋ, ਪਰ ਸਾਡੇ ਉੱਤੇ ਰਹਿਮ ਕਰੋ। ਸੋ ਹੋਰ ਵੀ ਆਪਾਂ ਉਹਨਾਂ ਦੇ ਬਾਰੇ ਉਹ ਜਿਹੜਾ ਸਮਝਦੇ ਸੀਗੇ ਕਿ ਉਹਨਾਂ ਨੂੰ ਹੋਰ ਵੀ ਇੱਕ ਚੀਜ਼ ਦੀ ਲੋੜ ਆ ਕਿ ਉਹਨਾਂ ਨੂੰ ਉਹ ਚਾਹੁੰਦੇ ਆ ਕਿ ਉਹ ਬਚਾਏ ਜਾਣ, ਸਿਰਫ ਉਹਨਾਂ ਨੂੰ ਅੱਖਾਂ ਹੀ ਨਾ ਮਿਲਣ ਜਾਂ ਦ੍ਰਿਸ਼ਟੀ ਨਾ ਮਿਲੇ, ਸਿਰਫ ਉਹਨਾਂ ਪਰ ਉਹਨਾਂ ਉੱਤੇ ਰਹਿਮ ਕੀਤੀ ਜਾਵੇ। ਇਹ ਬਿਲਕੁਲ ਸੰਭਵ ਹੈ ਕਿ ਇਹ ਦੋ ਆਦਮੀ ਆਪਣੀ ਆਤਮਿਕ ਸਥਿਤੀਆਂ ਵਿੱਚ ਉਨੀ ਹੀ ਦਿਲਚਸਪੀ ਰੱਖਦੇ ਸਨ ਜਿੰਨਾ ਉਹ ਆਪਣੀ ਸਰੀਰਕ ਸਥਿਤੀ ਵਿੱਚ। ਸ਼ਾਇਦ ਉਹ ਜਾਣਦੇ ਸਨ ਕਿ ਉਹ ਆਤਮਿਕ ਤੌਰ 'ਤੇ ਅੰਨੇ ਹੋਣ ਦੇ ਨਾਲ ਨਾਲ ਸਰੀਰਕ ਤੌਰ 'ਤੇ ਵੀ ਅੰਨੇ ਸਨ, ਅਤੇ ਉਹ ਚਾਹੁੰਦੇ ਸਨ ਕਿ ਮਸੀਹਾ ਇਸ ਬਾਰੇ ਕੁਝ ਕਰੇ। ਸ਼ਾਇਦ ਉਹ ਆਪਣੇ ਆਪ ਨੂੰ ਇੱਕ ਮੁਕਤੀਦਾਤਾ ਦੀ ਲੋੜ ਵਿੱਚ ਪਾਪੀ ਹੋਣ ਲਈ ਜਾਣਦੇ ਸਨ। ਇਹਨਾਂ ਆਦਮੀਆਂ ਨੂੰ ਯੇਸੂ ਕੌਣ ਸੀ ਅਤੇ ਉਸ ਤੋਂ ਪਹਿਲਾਂ ਉਹਨਾਂ ਦੀ ਆਪਣੀ ਸਥਿਤੀ ਬਾਰੇ ਪੱਕਾ ਗਿਆਨ ਸੀ। ਭਾਵੇਂ ਉਹ ਅੰਨੇ ਸਨ ਪਰ ਫਿਰ ਵੀ ਉਹ ਸੱਚਾਈ ਨੂੰ ਦੇਖ ਰਹੇ ਸਨ। ਇਹ ਹੋਣ ਲਈ ਬਹੁਤ ਵਧੀਆ ਥਾਂ ਹੈ। ਮੈਂ ਹੈਰਾਨ ਹਾਂ ਕਿ ਸਾਡੇ ਕੋਲ ਕਿਹੋ ਜਿਹਾ ਗਿਆਨ ਹੈ ਤਾਂ ਜੋ ਸਾਡੇ ਸਮਾਜ ਦੇ ਲੋਕ ਆਪਣੇ ਅੰਨੇਪਣ ਨੂੰ ਪਛਾਣ ਸਕਣ ਅਤੇ ਸੱਚ ਨੂੰ ਦੇਖ ਸਕਣ। ਹੁਣ ਤੀਜੀ ਜਿਹੜੀ ਚੀਜ਼ ਦੇਖਣਾ ਉਹ ਦੇਖਣਾ ਵਿਸ਼ਵਾਸ ਨਾਲ ਦੇਖਣਾ। 28 ਆਇਤ, ਜਦੋਂ ਉਹ ਘਰ ਵਿੱਚ ਵੜਿਆ ਤਾਂ ਅੰਨੇ ਉਹਦੇ ਕੋਲ ਆਏ ਅਤੇ ਯੇਸੂ ਨੇ ਉਹਨਾਂ ਨੂੰ ਆਖਿਆ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਇਹ ਕਰ ਸਕਦਾ ਹਾਂ? ਹੁਣ ਇਹ ਇੱਕ ਬਹੁਤ ਮੁੱਦੇ ਦਾ ਕੇਂਦਰ ਆ, ਬੜੀ ਜ਼ਰੂਰੀ ਗੱਲ ਆ। ਇਹ ਆਦਮੀ ਗਲੀ ਵਿੱਚ ਯੇਸੂ ਦਾ ਪਿੱਛਾ ਕਰਦੇ ਹੋਏ, ਚੀਕਦੇ ਹੋਏ, ਉੱਚੀ ਆਵਾਜ਼ ਨਾਲ ਪੁਕਾਰਦੇ ਹੋਏ, ਦਾਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ। ਹੁਣ ਉਹ ਉਸ ਥਾਂ ਦੇ ਅੰਦਰ ਹਨ ਜਿੱਥੇ ਯੇਸੂ ਠਹਿਰਿਆ ਹੋਇਆ ਸੀ, ਅਤੇ ਉਸਨੇ ਉਹਨਾਂ ਨੂੰ ਅੱਗੋਂ ਇੱਕ ਬਹੁਤ ਹੀ ਸਿੱਧਾ ਜਿਹਾ ਸਵਾਲ ਕੀਤਾ ਆ। ਯੇਸੂ ਨੇ ਉਹਨਾਂ ਨੂੰ ਕੀ ਸਵਾਲ ਕੀਤਾ? ਯੇਸੂ ਨੇ ਉਹਨਾਂ ਨੂੰ ਕਿ ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਇਹ ਕਰਨ ਦੇ ਯੋਗ ਆ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਤੁਹਾਨੂੰ ਦਰਸ਼ਨ ਦੇਣ ਦੇ ਯੋਗ ਹਾਂ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮੈਂ ਤੁਹਾਡੇ 'ਤੇ ਦਇਆ ਕਰਨ ਅਤੇ ਤੁਹਾਨੂੰ ਮਾਫ਼ ਕਰਨ ਦੇ ਯੋਗ ਹਾਂ। ਇਹ ਉਹਨਾਂ ਦੇ ਵਿਸ਼ਵਾਸ ਲਈ ਇੱਕ ਚੁਣੌਤੀ ਸੀ। ਸਾਡੇ ਬੁੱਲਾਂ 'ਤੇ ਸ਼ਬਦ ਹੋਣਾ ਇੱਕ ਗੱਲ ਆ ਅਤੇ ਗਲੀਆਂ ਵਿੱਚ ਰੌਲਾ ਪਾਉਣਾ ਇੱਕ ਗੱਲ, ਪਰ ਤੁਸੀਂ ਅਸਲ ਵਿੱਚ ਕੀ ਮੰਨਦੇ ਆ? ਕੀ ਤੁਸੀਂ ਵਿਸ਼ਵਾਸ ਕਰਦੇ ਆ ਕਿ ਮੈਂ ਇਹ ਕੰਮ ਕਰ ਸਕਦਾ ਹਾਂ? ਇਹ ਵਿਸ਼ਵਾਸ ਦਾ ਸਵਾਲ ਹੈ, ਵਿਸ਼ਵਾਸ ਨਾਲ ਦੇਖਣ ਦਾ ਸਵਾਲ ਹੈ ਕਿ ਇਹ ਲੋਕ ਆਪਣੀ ਨੇਚਾ ਰੱਖਣਗੇ, ਉਹਨਾਂ ਦੀ ਉਮੀਦ ਪ੍ਰਭੂ ਯਿਸੂ ਮਸੀਹ ਵਿੱਚ ਉਹਨਾਂ ਦਾ ਭਰੋਸਾ। ਉਹਨਾਂ ਕੋਲ ਸ਼ਬਦ ਹਨ, ਪਰ ਕੀ ਉਹਨਾਂ ਕੋਲ ਵਿਸ਼ਵਾਸ ਹੈ? ਆਪਣੇ ਆਪ ਤੋਂ ਪੁੱਛਣਾ, ਇਹ ਸਵਾਲ ਆਪਣੇ ਆਪ ਤੋਂ ਪੁੱਛਣਾ ਇੱਕ ਚੰਗੀ ਗੱਲ ਆ, ਜਾਂ ਇੱਕ ਚੰਗਾ ਸਵਾਲ ਹੈ ਜਿਹੜਾ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਆ। ਪਾਪੀ, ਕੀ ਤੂੰ ਵਿਸ਼ਵਾਸ ਕਰਦਾ ਆ ਕਿ ਯਿਸੂ ਤੇਰੀ ਆਤਮਾ ਨੂੰ ਬਚਾ ਸਕਦਾ ਆ? ਕੀ ਤੂੰ ਇਸ 'ਤੇ ਵਿਸ਼ਵਾਸ ਕਰਦਾ ਹੈ? ਹੁਣ ਕੀ ਹੈ ਕਿ ਕੀ ਤੁਸੀਂ ਵਿਸ਼ਵਾਸ ਕਰਦੇ ਆ ਕਿ ਯਿਸੂ ਤੁਹਾਡੇ ਪਤੀ ਜਾਂ ਪੁੱਤਰ ਜਾਂ ਦੋਸਤ ਜਾਂ ਹੋਰ ਕੁਝ ਵੀ ਆ ਉਸ ਨੂੰ ਬਚਾ ਸਕਦਾ ਆ? ਕੀ ਤੁਸੀਂ ਵਿਸ਼ਵਾਸ ਕਰਦੇ ਆ ਕਿ ਉਹ ਇਹ ਕਰ ਸਕਦਾ ਆ? ਕੀ ਤੁਸੀਂ ਵਿਸ਼ਵਾਸ ਕਰਦੇ ਆ ਕਿ ਯਿਸੂ ਹਰ ਕਬੀਲੇ ਅਤੇ ਭਾਸ਼ਾ ਅਤੇ ਕੌਮ ਦੇ ਬਹੁਤ ਸਾਰੇ ਲੋਕਾਂ ਨੂੰ ਬਚਾ ਸਕਦਾ ਆ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਯਿਸੂ ਤੁਹਾਨੂੰ ਤੁਹਾਡੇ ਕੰਮ ਦੇ ਸਾਥੀਆਂ ਲਈ ਕਿਰਪਾ ਦਾ ਸਾਧਨ ਬਣਨ ਲਈ ਵਰਤ ਸਕਦਾ ਆ? ਜਿਹੜੇ ਤੁਹਾਡੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਬਚਣ ਦੇ ਲਈ ਤੁਹਾਨੂੰ ਯਿਸੂ ਇਸਤੇਮਾਲ ਕਰ ਸਕਦਾ? ਜੇ ਅਸੀਂ ਅੱਜ ਸਵੇਰੇ ਸੱਚਮੁੱਚ ਇਮਾਨਦਾਰ ਹਾਂ ਤਾਂ ਸ਼ਾਇਦ ਸਾਡੀ ਪੁਕਾਰ, ਹੇ ਪ੍ਰਭੂ ਮੇਰੇ ਆ ਵਿਸ਼ਵਾਸ ਵਿੱਚ ਮੇਰੀ ਮਦਦ ਕਰ, ਹੋਣੀ ਚਾਹੀਦੀ ਹੈ। ਸਾਡੀ ਇਹ ਦੁਆ ਹੋਣੀ ਚਾਹੀਦੀ ਅੱਜ ਦੇ ਇਸ ਦਿਨ ਦੇ ਵਿੱਚ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਇਹ ਕਰ ਸਕਦਾ ਹੈ? ਇਹ ਵਿਸ਼ਵਾਸ ਲਈ ਚੁਣੌਤੀ ਹੈ। ਇਹਨਾਂ ਦੋ ਅੰਨਿਆਂ ਨੇ ਵਿਸ਼ਵਾਸ ਕੀਤਾ ਕਿ ਉਹ ਯੋਗ ਸੀ, ਕਿਹਾ ਹਾਂ ਪ੍ਰਭੂ, ਉਹਨਾਂ ਨੇ ਜਵਾਬ ਦਿੱਤਾ। ਸੋ ਅਗਲੀ ਸੂਚਨਾ, ਜਿਹੜੇ ਨਤੀਜੇ ਅਸੀਂ ਇਸ ਗੱਲ ਦੇ ਦੇਖਦੇ ਹਾਂ, ਫਿਰ 29 ਆਇਤ, ਫਿਰ ਉਸਨੇ ਉਹਨਾਂ ਦੀਆਂ ਅੱਖਾਂ ਨੂੰ ਛੂਹ ਕੇ ਕਿਹਾ, ਤੁਹਾਡੀ ਨੇਚਾ ਦੇ ਅਨੁਸਾਰ ਤੁਹਾਡੇ ਨਾਲ ਅਜਿਹਾ ਕੀਤਾ ਜਾਵੇ, ਅਤੇ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਯਿਸੂ ਨੇ ਉਹਨਾਂ ਨੂੰ ਚੰਗਾ ਕੀਤਾ, ਉਹਨਾਂ ਦੀ ਨਜ਼ਰ ਬਹਾਲ ਕੀਤੀ ਅਤੇ ਬਹੁਤ ਸੰਭਵ ਤੌਰ 'ਤੇ ਉਹਨਾਂ ਦੀਆਂ ਰੂਹਾਂ ਨੂੰ ਬਚਾਇਆ। ਯਿਸੂ ਨੇ ਉਹਨਾਂ ਦੇ ਦਿਲਾਂ ਦੀ ਇੱਛਾ ਪੂਰੀ ਕੀਤੀ। ਉਹਨਾਂ ਨੇ ਜੋਸ਼ ਨਾਲ ਪੁਕਾਰਿਆ, ਉਹਨਾਂ ਨੇ ਆਪਣੀ ਪੂਰੀ ਤਾਕਤ ਨਾਲ ਉਸਦਾ ਪਿੱਛਾ ਕੀਤਾ, ਅਤੇ ਉਸਨੇ ਉਹ ਚਮਤਕਾਰ ਪੂਰਾ ਕੀਤਾ ਜੋ ਉਹ ਚਾਹੁੰਦੇ ਸਨ। ਕਿ ਤੁਸੀਂ ਅੱਖਾਂ ਮਿਲਣ ਦੇ ਚਮਤਕਾਰ ਦੀ ਕਲਪਨਾ ਕਰ ਸਕਦੇ ਹੋ ਕਿ ਜਦੋਂ ਕਿ ਤੁਸੀਂ ਹੁਣ ਤੱਕ ਅੰਨੇ ਸੀ? ਪਰ ਉਸ ਵਾਕੰਸ਼ ਦਾ ਕੀ, ਤੁਹਾਡੇ ਵਿਸ਼ਵਾਸ ਦੇ ਅਨੁਸਾਰ ਤੁਹਾਡੇ ਨਾਲ ਕੀਤਾ ਜਾਵੇ। ਖੈਰ, ਇਹ ਇਹਨਾਂ ਵਿੱਚੋਂ ਇੱਕ ਹੋਰ ਸਥਾਨ ਹੈ ਜਿੱਥੇ ਰੱਬ ਦੀ ਸੰਪੂਰਨ ਪ੍ਰਭੂਸੱਤਾ ਅਤੇ ਮਨੁੱਖ ਦੀ ਜ਼ਿੰਮੇਵਾਰੀ ਦੁਬਾਰਾ ਇਕੱਠੇ ਦਿਖਾਈ ਦਿੰਦੇ ਹਨ। ਪਰਮਾਤਮਾ ਸਾਰੇ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਪ੍ਰਭੂਸੱਤਾਵਾਨ ਹੈ ਜਾਂ ਕੰਟਰੋਲ ਵਿੱਚ ਆ। ਇਲਾਜ ਦੇ ਮਾਮਲੇ ਵਿੱਚ ਪਰਮੇਸ਼ਰ ਜਿਹੜਾ ਉਹ ਸਭ ਕੁਛ ਕਰ ਸਕਦਾ ਆ। ਮਨੁੱਖ ਦੀ ਜ਼ਿੰਮੇਵਾਰੀ ਹੈ ਕਿ ਉਹ ਰੱਬ ਵਿੱਚ ਵਿਸ਼ਵਾਸ ਰੱਖੇ ਕਿ ਜੋ ਉਹ ਸਭ ਕੁਛ ਕਰ ਸਕਦਾ ਹੈ। ਤਾਂ ਇਸ ਵਾਕੰਸ਼ ਬਾਰੇ ਕੀ, ਤੁਹਾਡੀ ਨੇਚਾ ਦੇ ਅਨੁਸਾਰ ਕੀਤਾ ਜਾਵੇ, ਕੀ ਇਸ ਦਾ ਮਤਲਬ ਹੈ ਕਿ ਤੁਸੀਂ ਕੇਵਲ ਤਾਂ ਹੀ ਠੀਕ ਹੋ ਸਕਦੇ ਹਾਂ ਜੇਕਰ ਤੁਹਾਡੇ ਕੋਲ ਕੁਝ ਵਿਸ਼ਵਾਸ ਹੈ? ਖੈਰ, ਇਹ ਨਿਸ਼ਚਿਤ ਤੌਰ 'ਤੇ ਵਿਸ਼ਵਾਸ ਦੇ ਸ਼ਬਦ, ਇੱਕ ਸੰਸਥਾ ਆ ਜਿਹਦਾ ਨਾਂ ਆ ਵਿਸ਼ਵਾਸ ਦੇ ਸ਼ਬਦ, ਉਹ ਉਹਨਾਂ ਦੇ ਮੂਵਮੈਂਟ ਆ ਜਾਂ ਅੰਦੋਲਨ ਆ, ਸੰਸਥਾ ਆ, ਉਹਨਾਂ ਦੇ ਜਿਹੜੇ ਚਾਰ ਲੈਟਨ ਆ ਜਾਂ ਬੰਦੇ ਆ, ਉਹਨਾਂ ਦਾ ਇਹ ਦਾਅਵਾ ਆ ਕਿ ਉਹ ਕੀ ਦਾਅਵਾ ਆ ਕਿ ਜੇਕਰ ਤੁਸੀਂ ਚੰਗੇ ਨਹੀਂ ਹੁੰਦੇ ਤਾਂ ਇਹ ਤੁਹਾਡੀ ਗਲਤੀ ਆ, ਤੁਹਾਡੇ ਕੋਲ ਪੂਰਾ ਵਿਸ਼ਵਾਸ ਨਹੀਂ ਸੀ, ਅਤੇ ਜੇ ਤੁਹਾਡੇ ਕੋਲ ਥੋੜ੍ਹਾ ਜਿਹਾ ਵੀ ਵਿਸ਼ਵਾਸ ਹੁੰਦਾ ਤਾਂ ਤੁਹਾਡੇ ਨਾਲ ਇਹ ਚਮਤਕਾਰ ਹੋ ਜਾਣਾ ਸੀ। ਉਹ ਕਹਿੰਦੇ ਆ, ਪਰ ਇਹ ਸਾਰੀ ਗੱਲ ਜਿਹੜੀ ਉਹ ਬਕਵਾਸ ਆ। ਆਇਤ 32-33 ਵਿੱਚ ਦੇਖੋ, ਜਿਹੜਾ ਦਰਜ ਅਗਲਾ ਚਮਤਕਾਰ ਉਹਨੂੰ ਦੇਖੋ। ਯਿਸੂ ਰਾਜੇ ਦੀ ਸਾਡੀ ਬੋਲੀ ਦੇ ਉੱਤੇ ਜਿਹੜੀ ਆ ਸ਼ਕਤੀ। ਸੋ ਆਈਏ ਪੜ੍ਹੀਏ, ਉਹਨਾਂ ਦੋ ਅੰਨੇ ਆਦਮੀਆਂ ਦੇ ਬਾਹਰ ਨਿਕਲਦੇ ਹੀ ਲੋਕ ਇੱਕ ਗੁੰਗੇ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ ਉਸ ਕੋਲ ਲਿਆਏ। ਜਦ ਭੂਤ ਨੇ ਆਦਮੀ ਨੂੰ ਛੱਡ ਦਿੱਤਾ ਤਾਂ ਉਹ ਬੋਲਣ ਯੋਗ ਹੋ ਗਿਆ। ਸੋ ਇੱਥੇ ਇੱਕ ਭੂਤ ਗ੍ਰਸਤ ਮਨੁੱਖ ਦਾ ਵਿਸ਼ਵਾਸ ਰੱਖਣ ਦਾ ਕੋਈ ਜ਼ਿਕਰ ਨਹੀਂ ਹੈ, ਇਸ ਬਾਰੇ ਕੋਈ ਸਵਾਲ ਨਹੀਂ ਕਿ ਕੀ ਉਹ ਵਿਸ਼ਵਾਸ ਕਰਦਾ ਕਿ ਯੇਸੂ ਇਹ ਕਰ ਸਕਦਾ ਹੈ। ਕੋਈ ਉਸਨੂੰ ਲਿਆਇਆ ਸੀ, ਇੱਕ ਭੂਤ ਨੇ ਉਸਨੂੰ ਕਾਬੂ ਕਰ ਲਿਆ ਸੀ ਅਤੇ ਯੇਸੂ ਨੇ ਉਸਨੂੰ ਛੁਡਾਇਆ। ਜਿਹੜਾ ਪੂਰੀ ਗੱਲ ਜਾਂ ਪੂਰਾ ਵਿਰਾਮ ਜਾਂ ਪੂਰਾ ਉਹਨੂੰ ਆਪਣੇ ਪੂਰੀ ਤਰ੍ਹਾਂ ਉਹਨੂੰ ਠੀਕ ਕਰ ਦਿੱਤਾ। ਪਰਮਾਤਮਾ ਸਾਡੇ ਜੀਵਨ ਵਿੱਚ ਕਿਸੇ ਵੀ ਤਰੀਕੇ ਨਾਲ ਕੰਮ ਕਰ ਸਕਦਾ ਹੈ, ਉਹ ਸਾਡੇ ਦੁਆਰਾ ਬੰਨਿਆ ਹੋਇਆ ਨਹੀਂ ਹੈ। ਪਰਮਾਤਮਾ ਜਾਣਦਾ ਹੈ ਕਿ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਸਥਿਤੀਆਂ ਹਨ ਜਿੱਥੇ ਪਰਮਾਤਮਾ ਨੇ ਸਭ ਤੋਂ ਉੱਪਰ ਅਤੇ ਇਸ ਤੋਂ ਇਲਾਵਾ ਕੁਝ ਵੀ ਕੀਤਾ ਜਿਹਦਾ ਮੈਂ ਕਦੇ ਵਿਸ਼ਵਾਸ ਕੀਤਾ ਸੀ। ਸੋ ਇਹਦਾ ਮਤਲਬ ਹੈ ਕਿ ਸਾਡੇ ਵਿਸ਼ਵਾਸ ਨਾਲੋਂ ਪਰਮੇਸ਼ਰ ਜਿਹੜਾ ਉਹ ਕਿਤੇ ਜ਼ਿਆਦਾ ਸਾਡੇ ਲਈ ਕਰ ਦਿੰਦਾ ਆ। ਇਹ ਰੱਬ ਦਾ ਜਿਹੜਾ ਆਪਣਾ ਅਧਿਕਾਰ ਆ ਕਿ ਉਹ ਕਿੱਦਾਂ ਕੀ ਕਰਨਾ ਚਾਹੁੰਦਾ ਹੈ। ਰੱਬ ਸ਼ਕਤੀਮਾਨ ਹੈ, ਉਸ ਕੋਲ ਆਪਣੇ ਵਿਅਕਤੀ ਦੇ ਗੁਣ ਦੁਆਰਾ ਪ੍ਰਭੂ ਸੱਤਾ ਦੀ ਸ਼ਕਤੀ ਹੈ ਅਤੇ ਮਨੁੱਖ ਪਰਮਾਤਮਾ ਅੱਗੇ ਜ਼ਿੰਮੇਵਾਰ ਹੈ ਅਤੇ ਉਹ ਸਾਨੂੰ ਵਿਸ਼ਵਾਸ ਨਾਲ ਭਰੇ ਲੋਕ ਬਣਨ ਲਈ ਕਹਿੰਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਉਹਨਾਂ ਦੋ ਆਦਮੀਆਂ ਨੂੰ ਛੱਡ ਦਈਏ ਜੋ ਅੰਨੇ ਸਨ, ਪਰ 30-31 ਆਇਤ ਨੂੰ ਪੂਰੀ ਤਰ੍ਹਾਂ ਦੇਖੀਏ ਅਤੇ ਯੇਸੂ ਨੇ ਉਹਨਾਂ ਨੂੰ ਸਖਤੀ ਨਾਲ ਚੇਤਾਵਨੀ ਦਿੱਤੀ ਅਤੇ ਕਿਹਾ ਦੇਖੋ ਕਿ ਕਿਸੇ ਨੂੰ ਇਸ ਬਾਰੇ ਪਤਾ ਨਾ ਲੱਗੇ। ਪਰ ਉਹ ਚਲੇ ਗਏ ਅਤੇ ਸਾਰੇ ਜ਼ਿਲ੍ਹੇ ਵਿੱਚ ਉਹਨਾਂ ਨੇ ਉਸ ਦਾ ਜਸ ਕੀਤਾ ਜਾਂ ਉਹਦੀ ਪ੍ਰਸਿੱਧੀ ਕੀਤੀ। ਯੇਸੂ ਆਪਣੇ ਆਉਣ ਬਾਰੇ ਗਲਤ ਵਿਚਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਮੁਸ਼ਕਿਲ ਨਾਲ ਇੱਧਰ ਉੱਧਰ ਘੁੰਮ ਸਕਦਾ ਸੀ ਜਿਵੇਂ ਕਿ ਇਸੀ ਉਹ ਨਹੀਂ ਚਾਹੁੰਦਾ ਸੀ ਕਿ ਉਹ ਉਸ ਨੂੰ ਇੱਕ ਰਾਜਨੀਤਿਕ ਮਸੀਹਾ ਵਜੋਂ ਵੇਖਣ। ਲੋਕਾਂ ਨੂੰ ਸਿੱਖਣ ਲਈ ਕਹਿਣ ਕਰਨ ਲਈ ਅਜੇ ਵੀ ਬਹੁਤ ਕੁਝ ਸੀ ਜਿਹਦਾ ਅਜੇ ਸਮਾਂ ਨਹੀਂ ਸੀ ਆਇਆ। ਪਰ ਦੋਵੇਂ ਆਦਮੀ ਚਲੇ ਗਏ ਅਤੇ ਸਭ ਨੂੰ ਦੱਸਿਆ। ਕੁਝ ਅਰਥਾਂ ਵਿੱਚ ਇਹ ਸਭ ਅਦਭੁਤ ਚਮਤਕਾਰ ਦੇ ਕਾਰਨ ਸਮਝਿਆ ਜਾ ਸਕਦਾ ਹੈ ਜੋ ਵਾਪਰਿਆ ਸੀ ਅਤੇ ਸਪਸ਼ਟ ਸਵਾਲਾਂ ਨੇ ਇਸ ਨੂੰ ਉਠਾਇਆ ਸੀ ਅਤੇ ਇਸ ਤਰ੍ਹਾਂ ਉਸ ਦੀ ਪ੍ਰਸਿੱਧੀ ਸਾਰੇ ਇਲਾਕੇ ਵਿੱਚ ਜਿਹੜੀ ਉਹ ਫੈਲ ਗਈ। ਇਹ ਦੋਵੇਂ ਆਦਮੀ ਅੰਨੇ ਸਨ ਪਰ ਪੂਰੀ ਤਰ੍ਹਾਂ ਦੇਖ ਰਹੇ ਸਨ। ਉਹ ਜਾਣਦੇ ਸਨ ਕਿ ਉਹਨਾਂ ਦੀ ਇੱਕੋ ਇੱਕ ਉਮੀਦ ਪ੍ਰਭੂ ਯਿਸੂ ਮਸੀਹ ਸੀ। ਪਰ ਸਾਡੇ ਹਵਾਲੇ ਦੇ ਬਿਲਕੁਲ ਅੰਤ ਵਿੱਚ ਅਸੀਂ ਕੁਝ ਲੋਕਾਂ ਨੂੰ ਮਿਲਦੇ ਹਾਂ ਜੋ ਦੇਖਣ ਵਾਲਾ ਆ ਪਰ ਪੂਰੀ ਤਰ੍ਹਾਂ ਅੰਨਾ, ਅਤੇ ਮੈਨੂੰ ਲੱਗਦਾ ਹੈ ਕਿ ਇਹ ਉਹ ਭਿਆਨਕ ਸਿਖਰ ਆ ਜਿਸ ਦੀ ਜਿਹੜਾ ਮਤੀ ਆ ਉਹ ਇਸ ਲਈ ਉਹਨੇ ਚਮਤਕਾਰ ਜਿਹੜਾ ਆ ਉਹਨੇ ਵਿੱਚ ਰਿਕਾਰਡ ਕੀਤਾ। ਅਸੀਂ ਲਗਾਤਾਰ ਦੇਖਿਆ ਕਿ ਇਹ ਜਿਹੜਾ ਯੇਸੂ ਰਾਜੇ ਦੀ ਕੋੜ ਉੱਤੇ ਸ਼ਕਤੀ ਆ ਕਿ ਉਹ ਸਿਰਫ ਉਹਨੂੰ ਛੂਣ ਦੇ ਨਾਲ ਠੀਕ ਕਰ ਸਕਦਾ ਆ। ਯੇਸੂ ਰਾਜਾ ਜਿਹੜਾ ਆਪਣੇ ਸ਼ਬਦ ਦੁਆਰਾ ਅਧਰੰਗ ਨੂੰ ਠੀਕ ਕਰਨ ਦੀ ਸ਼ਕਤੀ ਰੱਖਦਾ ਆ। ਯੇਸੂ ਰਾਜੇ ਦੀ ਸਾਰੇ ਰੋਗਾਂ ਦੇ ਉੱਤੇ ਸ਼ਕਤੀ ਹੈ। ਯੇਸੂ ਰਾਜੇ ਦੀ ਕੁਦਰਤ ਉੱਤੇ ਸ਼ਕਤੀ ਆ। ਯੇਸੂ ਰਾਜੇ ਦੀ ਭੂਤਾਂ ਉੱਤੇ ਸ਼ਕਤੀ ਆ। ਰਾਜੇ ਦੀ ਪਾਪ ਉੱਤੇ ਸ਼ਕਤੀ ਆ। ਰਾਜੇ ਦੀ ਮੌਤ ਉੱਤੇ ਸ਼ਕਤੀ ਆ। ਰਾਜੇ ਦੀ ਨਜ਼ਰ ਸਾਡੀ ਦ੍ਰਿਸ਼ਟੀ ਦੇ ਉੱਤੇ ਸ਼ਕਤੀ ਆ। ਰਾਜੇ ਦੀ ਸ਼ਕਤੀ ਸਾਡੀ ਬੋਲੀ ਦੇ ਉੱਤੇ ਹੈ। ਹੁਣ ਆਇਤ 34, ਪਰ ਫਰੀਸੀਆਂ ਨੇ ਕਿਹਾ ਉਹ ਭੂਤਾਂ ਦੇ ਆਗੂ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਆ। ਫਰੀਸੀ ਕੀ ਕਹਿੰਦੇ ਆ ਕਿ ਉਹ ਭੂਤਾਂ ਦੇ ਆਗੂ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਆ। ਉਹ ਦੇਖ ਸਕਦੇ ਸਨ ਪਰ ਉਹ ਪੂਰੀ ਤਰ੍ਹਾਂ, ਹੁਣ ਜਿਹੜੇ ਫਰੀਸੀ ਸੀ ਦੇਖ ਸਕਦੇ ਸਨ ਪਰ ਪੂਰੀ ਤਰ੍ਹਾਂ ਅੰਨੇ ਸਨ। ਇਹ ਧਾਰਮਿਕ ਅਧਿਕਾਰੀ ਸਨ ਇੱਕ ਸੰਸਥਾ ਅਤੇ ਉਹਨਾਂ ਨੇ ਯੇਸੂ ਬਾਰੇ ਆਪਣਾ ਮਨ ਬਣਾਇਆ ਸੀ। ਉਹਨਾਂ ਨੇ ਸੋਚਿਆ ਕਿ ਉਹ ਯੇਸੂ ਅਤੇ ਉਸ ਸ਼ਕਤੀ ਬਾਰੇ ਸਪਸ਼ਟ ਸਨ ਜਿਸ ਦੁਆਰਾ ਉਹ ਸੰਚਾਲਿਤ ਕਰਦਾ ਸੀ। ਉਹਨਾਂ ਨੇ ਸੋਚਿਆ ਕਿ ਉਹਨਾਂ ਨੇ ਦੇਖਿਆ ਹੈ ਪਰ ਉਹ ਪੂਰੀ ਤਰ੍ਹਾਂ ਅੰਨੇ ਸਨ। ਉਹਨਾਂ ਨੇ ਯੇਸੂ ਨੂੰ ਕੋੜ, ਅਧਰੰਗ, ਅੰਨੇਪਣ ਅਤੇ ਗੁੰਗੇਪਣ ਨੂੰ ਠੀਕ ਕਰਦੇ ਦੇਖਿਆ ਅਤੇ ਉਹਨਾਂ ਨੇ ਇਸ ਦੀ ਬੁਰਾਈ ਕੀਤੀ। ਉਹਨਾਂ ਨੇ ਕੁਦਰਤ ਉੱਤੇ ਯੇਸੂ ਦੀ ਸ਼ਕਤੀ ਬਾਰੇ ਸੁਣਿਆ ਅਤੇ ਉਹਨਾਂ ਨੇ ਇਸ ਨੂੰ ਬੁਰਾਈ ਕਿਹਾ। ਉਹਨਾਂ ਨੇ ਯੇਸੂ ਨੂੰ ਪਾਪ ਉੱਤੇ ਸ਼ਕਤੀ ਉਹਨਾਂ ਨੇ ਯੇਸੂ ਦੀ ਪਾਪ ਉੱਤੇ ਸ਼ਕਤੀ ਦੇਖੀ ਅਤੇ ਉਹਨਾਂ ਨੇ ਇਸ ਨੂੰ ਕੁਫਰ ਕਿਹਾ। ਉਹਨਾਂ ਨੇ ਮੌਤ ਉੱਤੇ ਉਸਦੀ ਸ਼ਕਤੀ ਬਾਰੇ ਦੇਖਿਆ ਜਾਂ ਸੁਣਿਆ ਅਤੇ ਇਸ ਨੂੰ ਬੁਰਾ ਕਿਹਾ। ਉਹ ਇੱਕ ਗੁੰਗੇ ਭੂਤ ਗ੍ਰਸਤ ਆਦਮੀ ਨੂੰ ਆਜ਼ਾਦ ਅਤੇ ਚੰਗੇ ਹੋਏ ਦੇਖਦੇ ਹਨ ਅਤੇ ਕਹਿੰਦੇ ਹਨ ਕਿ ਉਹ ਭੂਤਾਂ ਦੇ ਰਾਜਕੁਮਾਰ ਜਾਂ ਆਗੂ ਦੁਆਰਾ ਭੂਤਾਂ ਨੂੰ ਕੱਢਦਾ ਹੈ। ਕੋਈ ਵੀ ਇੰਨਾ ਅੰਨਾ ਨਹੀਂ ਜੋ ਦੇਖਦਾ ਨਹੀਂ ਦੇਖਦਾ। ਉਹਨਾਂ ਨੇ ਸਵੀਕਾਰ ਕੀਤਾ ਕਿ ਯਿਸੂ ਨੇ ਇਹ ਕੰਮ ਕੀਤੇ ਸਨ, ਪਰ ਫਿਰ ਉਹ ਜਾ ਕੇ ਉਸ ਸ਼ਕਤੀ ਦਾ ਸਿਹਰਾ ਸ਼ੈਤਾਨ ਨੂੰ ਦਿੰਦੇ ਹਨ ਅਤੇ ਜਿਸ ਨਾਲ ਉਸਨੇ ਇਹ ਕੰਮ ਕੀਤੇ ਸਨ। ਉਹ ਯਿਸੂ ਨੂੰ ਸ਼ੈਤਾਨ ਨਾਲ ਪਛਾਣਦੇ ਹਨ। ਚੰਗੇ ਪਰਮੇਸ਼ਰ ਨੇ ਬੁਰਾਈ ਨਾਲ ਇਨਸਾਨ ਬਣਾਇਆ। ਇਹ ਦੇਖਣਾ ਹਮੇਸ਼ਾ ਦਿਲਚਸਪ ਹੁੰਦਾ ਹੈ ਕਿ ਲੋਕ ਚੀਜ਼ਾਂ ਨੂੰ ਕਿੰਨੇ ਵੱਖਰੇ ਢੰਗ ਦੇ ਨਾਲ ਦੇਖਦੇ ਹਨ। ਕੁਝ ਲੋਕ ਕੁਝ ਸੁੰਦਰ, ਸ਼ਕਤੀਸ਼ਾਲੀ, ਅਦਭੁਤ ਦੇਖ ਸਕਦੇ ਹਨ ਜਾਂ ਕੁਝ ਅਜਿਹਾ ਸੱਚ ਸੁਣ ਸਕਦੇ ਹਨ ਜੋ ਅਸਲੀਅਤ ਦੇ ਸੁਭਾਅ ਨਾਲ ਮੇਲ ਖਾਂਦਾ ਆ, ਪਰ ਫਿਰ ਵੀ ਉਹ ਇਹਨੂੰ ਬੁਰਾ ਕਹਿੰਦੇ ਹਨ। ਦਹਿਸ਼ਤ ਵਿੱਚ ਆਪਣੇ ਹੱਥ ਉੱਪਰ ਚੁੱਕਦੇ ਆ ਅਤੇ ਸੱਚ ਨੂੰ ਵੇਖਣ ਤੋਂ ਮੂੰਹ ਮੋੜ ਕੇ ਆਪਣੇ ਅੰਨ੍ਹੇਪਣ ਵਿੱਚ ਡੁੱਬ ਜਾਂਦੇ ਆ। ਹੁਣ ਅਸੀਂ ਕਈ ਮਹੀਨਿਆਂ ਤੋਂ ਦੇਖ ਰਹੇ ਹਾਂ ਕਿ ਯਿਸੂ ਨੇ ਕੀ ਕਿਹਾ ਅਤੇ ਯਿਸੂ ਨੇ ਕੀ ਕੀਤਾ। ਹੁਣ ਇੱਕ ਚੋਣ ਜਿਹੜੀ ਕਰਨ ਦੀ, ਜਿਹੜਾ ਸਾਡਾ ਟਾਈਮ ਆ ਗਿਆ ਕਿ ਅਸੀਂ ਜਦੋਂ ਇੱਕ ਚੋਣ ਕਰਨੀ ਆ ਕਿ ਤੁਸੀਂ ਇਸ ਨੂੰ ਦੇਖਦੇ ਹੋ ਜਾਂ ਕਿ ਤੁਸੀਂ ਅਜੇ ਵੀ ਅੰਨੇ ਹੋ। ਅਸੀਂ ਯਿਸੂ ਦੇ ਅਚੰਭੇ ਵਾਲੇ ਕੰਮਾਂ ਤੋਂ ਹੈਰਾਨ ਹੋ ਸਕਦੇ ਹਾਂ ਜਿਸ ਨੂੰ ਦੁਨੀਆ ਨੇ ਕਦੇ ਨਹੀਂ ਦੇਖਿਆ ਅਤੇ ਉਸ ਵੱਲ ਮੁੜਦੇ ਹਾਂ, ਜਾਂ ਅਸੀਂ ਆਇਤ 34 ਵਿਚਲੇ ਫਰੀਸੀਆਂ ਵਾਂਗ ਹੋ ਸਕਦੇ ਹਾਂ ਅਤੇ ਯਿਸੂ ਨੂੰ ਰੱਦ ਕਰ ਸਕਦੇ ਹਾਂ ਅਤੇ ਯਿਸੂ ਦੀ ਸ਼ਕਤੀ ਅਤੇ ਯਿਸੂ ਦੀ ਪੇਸ਼ ਕੀਤੀ ਮੁਕਤੀ ਨੂੰ ਰੱਦ ਕਰ ਸਕਦੇ ਹਾਂ। ਸੋ ਇਹ ਸਾਡੇ ਉੱਤੇ ਹੀ ਆ ਕਿ ਕੀ ਅਸੀਂ ਬਣਨਾ ਆ। ਅਸੀਂ ਜਾਂ ਤਾਂ ਇਹਨਾਂ ਫਰੀਸੀਆਂ ਵਾਂਗ ਬਣਨਾ ਜਾਂ ਉਹਨਾਂ ਤੋਂ ਅੰਨੇ ਮਨੁੱਖਾਂ ਵੱਲੋਂ ਜੋ ਵਰਗੇ ਜਾਂ ਜਿਹੜੇ ਅੰਨੇ ਹੁੰਦੇ ਵੀ ਸਭ ਕੁਛ ਦੇਖ ਸਕਦੇ ਸੀ। ਇਹ ਸਾਡੇ ਸਮਾਜ ਵਿੱਚ ਇੱਕ ਦਿਲਚਸਪ ਹਫ਼ਤਾ ਜਿਹੜਾ ਆ ਉਹ ਪੂਰਾ ਰਿਹਾ, ਕਿਉਂਕਿ ਅਸੀਂ ਇਸ ਦੇ ਵੱਡੇ ਭਾਗਾਂ ਨੂੰ ਧਰਮ ਗ੍ਰੰਥ ਦੀ ਸਿੱਖਿਆ ਅਤੇ ਇੱਕ ਮਸੀਹੀ ਦੇ ਨੇਤਾ ਦੇ ਰੂਪ ਵਿੱਚ ਬਹੁਤ ਹੀ ਵਿਚਾਰ ਦੇ ਵਿਰੋਧ ਵਿੱਚ ਮੁੜਦੇ ਦੇਖਿਆ। ਅੱਜ ਤੁਹਾਨੂੰ ਅਤੇ ਮੈਨੂੰ ਕਿਹੜੀ ਗੱਲ ਸਭ ਤੋਂ ਵਧੀਆ ਬਿਆਨ ਕਰਦੀ ਜਾਂ ਸਾਡੇ ਬਾਰੇ ਬਿਆਨ ਕਰਦੀ ਹੈ ਕਿ ਅਸੀਂ ਕੀ ਹਾਂ? ਪਹਿਲੀ ਗੱਲ, ਅਸੀਂ ਅੰਨੇ ਹਾਂ ਪਰ ਪੂਰੀ ਤਰ੍ਹਾਂ ਦੇਖ ਰਹੇ ਹਾਂ, ਜਾਂ ਦੇਖਣ ਵਾਲੇ ਹਾਂ, ਅਸੀਂ ਦੇਖ ਸਕਦੇ ਹਾਂ ਪਰ ਪੂਰੀ ਤਰ੍ਹਾਂ ਅੰਨੇ ਹਾਂ। ਸੋ ਦੋ ਜਿਹੜੀਆਂ ਗੱਲਾਂ ਆ, ਜਾਂ ਤਾਂ ਅਸੀਂ ਅੰਨੇ ਹਾਂ ਅਤੇ ਪੂਰੀ ਤਰ੍ਹਾਂ ਦੇਖ ਸਕਦੇ ਹਾਂ, ਜਾਂ ਅਸੀਂ ਦੇਖ ਸਕਦੇ ਹਾਂ ਪਰ ਪੂਰੀ ਤਰ੍ਹਾਂ ਅੰਨੇ ਹਾਂ। ਚੋਣ ਜਿਹੜੀ ਉਹ ਸਾਡੀ ਆ। ਅੰਨੇ ਲੋਕ ਕਦੇ ਵੀ ਯਿਸੂ ਦੇ ਚਮਤਕਾਰ ਨਹੀਂ ਦੇਖ ਸਕਦੇ ਸਨ ਕਿਉਂਕਿ ਉਹ ਅੰਨੇ ਸਨ, ਪਰ ਉਹਨਾਂ ਨੇ ਵਿਸ਼ਵਾਸ ਦੀਆਂ ਅੱਖਾਂ ਨਾਲ ਦੇਖਿਆ ਸੀ। ਫਰੀਸੀਆਂ ਨੇ ਆਪਣੀਆਂ ਅੱਖਾਂ ਨਾਲ ਯਿਸੂ ਦੇ ਚਮਤਕਾਰਾਂ ਨੂੰ ਦੇਖਿਆ, ਪਰ ਉਹ ਵਿਸ਼ਵਾਸ ਦੀਆਂ ਅੱਖਾਂ ਨਾਲ ਨਹੀਂ ਦੇਖ ਸਕੇ। ਪ੍ਰਭੂ ਯਿਸੂ ਮਸੀਹ ਦਾਊਦ ਦੇ ਪੁੱਤਰ ਵਿੱਚ ਭਰੋਸਾ ਰੱਖੋ। ਮਸੀਹਾ ਮੁਕਤੀਦਾਤਾ, ਉਸ ਵਿੱਚ ਹੀ ਸਾਡੀ ਉਮੀਦ ਹੈ। ਆਮੀਨ।